ਸੱਚਾ ਆਨੰਦ ਤੇ ਤਨ ਮਨ ਦਾ ਮੋਲਣਾ ਲਵੈ ਨ ਲਾਗਨ ਕਉ ਹੈ ਕਛੂਐ ਜਾਂ ਕਉ ਫਿਰ ਇਹ ਧਾਵੈ ਜਾਂ ਕਉ ਗੁਰ ਦੀਨੋ ਇਹ ਅੰਮ੍ਰਿਤ ਤਿਸ ਹੀ ਕਉ ਬਣ ਆਵੈ ਜਾਂ ਕਉ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁਦਿਆ ਤਾਂ ਕੈ ਚਿਤ ਨ ਬਸਾ ਰਹਾਓ ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨ ਸਾਕੋ ਉਸਤ ਤਾਕੀ ਕੀਮਤ ਕਹਿਣ ਨ ਜਾਈ ਤਨਾਸਰੀ ਮਹਲਾ ਪੰਜਵਾਂ। ਇਸ ਗੁਰਵਾਕ ਤੋਂ ਨਿਰਣੇ ਕਰਕੇ ਇਹ ਗੁਰਮਤ ਅਸੂਲ ਦ੍ਰਿੜ ਹੁੰਦਾ ਹੈ ਕਿ ਜਿਵੇਂ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਵਾਲੀ ਗੁਰ ਪੰਗਤੀ ਅੰਦਰ ਸੱਚੇ ਆਨੰਦ ਤਤ ਪਰਮਾਰਥੀ ਆਨੰਦ ਦੀ ਸਚਾਈ ਦਰਸਾਈ ਹੈ ਕਿ ਐਵੇਂ ਆਨੰਦ ਆਨੰਦ ਤਾਂ ਸਾਰੀ ਲੁਕਾਈ ਹੀ ਕਹਿੰਦੀ ਫਿਰਦੀ ਹੈ। ਤਤ ਸਾਰ ਆਨੰਦ ਦੀ ਸਾਰ ਗੁਰੂ ਦੁਆਰੇ ਹੀ ਜਾਣੀ ਜਾਂਦੀ ਹੈ ਤੇ ਤਿਵੇਂ ਹੀ ਅੰਮ੍ਰਿਤ ਅੰਮ੍ਰਿਤ ਵੀ ਜਣਾ ਖਣਾ ਕਥਦਾ ਫਿਰਦਾ ਹੈ। ਆਪੇ ਹੀ ਇਸ ਅੰਮ੍ਰਿਤ ਦੀ ਸਾਰ ਕੌਣ ਜਾਣ ਸਕਦਾ ਹੈ। ਬਸ ਜਾਂ ਕੋ ਗੁਰ ਦੀਨੋ ਇਹ ਅੰਮ੍ਰਿਤ ਤਿਸ ਹੀ ਕੋ ਬਣ ਆਵੈ। ਜਿਸ ਨੂੰ ਇਸ ਇੱਕੈ ਅੰਮ੍ਰਿਤ ਰਸ ਦਾ ਸੱਚਾ ਸੁਆਦ ਆ ਗਿਆ ਹੈ ਉਸ ਦੇ ਚਿਤ ਵਿੱਚ ਹੋਰ ਰਸਾਂ ਕਸਾਂ ਦੇ ਖਾਣ ਪਾਣ ਦੀ ਖੁਦਿਆ ਤ੍ਰਿਸ਼ਨਾ ਪ੍ਰਬਲ ਪੈ ਹੀ ਨਹੀਂ ਸਕਦੀ। ਗੁਰਦੁਆਰੇ ਹੋਏ ਕੈ ਅੰਮ੍ਰਿਤ ਰਸ ਰਸਨੜੇ ਅੰਮ੍ਰਿਤ ਬੂੰਦ ਬੁਰਕੜੇ ਤਤ ਨਾਮ ਕਮਾਈ ਵਾਲੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਜਿਨ੍ਹਾਂ ਦੇ ਅੰਦਰ ਇਸ ਅੰਮ੍ਰਿਤ ਦੀ ਇੱਕ ਕਣੀ ਵੀ ਪ੍ਰਵੇਸ਼ ਹੋ ਗਈ ਹੈ ਉਸ ਦਾ ਮਨ ਤਨ ਮੌਲ ਉੱਠਿਆ ਹੈ ਅਤੇ ਸੁੱਕਿਓਂ ਹਰਾ ਹੋ ਗਿਆ ਹੈ। ਇਸ ਅੰਮ੍ਰਿਤ ਮੌਲਣ ਦੀ ਦਸ਼ਾ ਦੀ ਮਹਿਮਾ ਵਰਣਨ ਹੀ ਨਹੀਂ ਹੋ ਸਕਦੀ ਅਤੇ ਕੀਮਤ ਕਹੀ ਨਹੀਂ ਜਾ ਸਕਦੀ। ਐਸੇ ਅੰਮ੍ਰਿਤ ਧਾਰੀਆਂ ਦਾ ਛਕਿਆ ਹੋਇਆ ਅੰਮ੍ਰਿਤ ਕਦੇ ਅਨ ਅੰਮ੍ਰਿਤ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਸਦਾ ਹੀ ਇਸ ਅੰਮ੍ਰਿਤ ਬੂੰਦ ਦੇ ਚਾਤ੍ਰਿਕ ਵਪਾਰੀ ਰਹਿੰਦੇ ਹਨ। ਅੰਦਰ ਪ੍ਰਵੇਸ਼ ਹੋਈ ਅੰਮ੍ਰਿਤ ਬੂੰਦ ਨੂੰ ਇੱਕ ਵਾਰ ਅੰਦਰ ਵਸਾ ਕੇ ਫੇਰ ਉਹ ਇਸ ਨੂੰ ਵਿਸਾਰ ਨਹੀਂ ਦਿੰਦੇ। ਅਤੁੱਟ ਅਭਿਆਸ ਦੁਆਰਾ ਇਸ ਨੂੰ ਕਮਾਉਂਦੇ ਰਹਿੰਦੇ ਹਨ ਅਤੇ ਨਾਮ ਅੰਮ੍ਰਿਤ ਰਸ ਦਿਨੋ ਦਿਨ ਵੱਧਦਾ ਰਹਿੰਦਾ ਹੈ। ਵੱਧੋ ਵੱਧ ਅੰਮ੍ਰਿਤ ਵਿਗਾਸ ਵਿੱਚ ਅੰਮ੍ਰਿਤ ਰਸੰਨੀ ਬਿਰਤੀ ਕਦੇ ਵੀ ਤੋਟ ਵਿੱਚ ਨਹੀਂ ਆਉਂਦੀ। ਤੋਟੇ ਵਾਲੀਆਂ ਬਿਰਤੀਆਂ ਅੰਮ੍ਰਿਤ ਰਸ ਤੋਂ ਟੁੱਟੀਆਂ ਨਿਖੁੱਟੀਆਂ ਹੋਈਆਂ ਸੁਰਤੀਆਂ ਭਾਂਤ ਭਾਂਤ ਦੀਆਂ ਬਿਖੇ ਚੋਗ ਫਾਂਸਾਂ ਵਿੱਚ ਜਾ ਫਸਦੀਆਂ ਹਨ। ਬਿਖੇ ਰਸ ਫਾਸਾਂ ਵਿੱਚ ਫਾਥੇ ਹੋਏ ਜੰਤ ਬਿਖੇ ਠਗੋਰੀ ਖਾਏ ਖਾਏ ਅਤੇ ਹਰ ਚੰਦੋਰੀ ਵਿਖੇ ਉਰਝਾਏ ਉਰਝਾਏ ਉਹ ਕਰਮ ਕਰਤੂਤਾਂ ਕਰ ਬੈਠਦੇ ਹਨ ਜਿਨ੍ਹਾਂ ਦੇ ਕਰਨ ਕਰ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਐਸੀਆਂ ਕਰਮ ਕਰਤੂਤੀ ਸ਼ਰਮਿੰਦਗੀ ਵਾਲੀਆਂ ਕੁਰੀਤਾਂ ਹੀ ਪਤਿਤ ਕੁਕਰਮੀ ਕੁਰਹਿਤਾਂ ਹਨ। ਇਹ ਉਦੋਂ ਹੀ ਹੁੰਦੀਆਂ ਹਨ ਜਦੋਂ ਅੰਮ੍ਰਿਤ ਅੰਮ੍ਰਿਤ ਨਹੀਂ ਰਹਿੰਦਾ। ਪੁਰਸ਼ ਆਪਣੀ ਕਰਨੀ ਕਰ ਹੀ ਅੰਮ੍ਰਿਤ ਖੁਹਾਉਂਦੇ ਹਨ। ਆਪਣੀ ਕਰਨੀ ਕਰ ਹੀ ਪਤਿਤ ਕਰਮਾਂ ਦੀ ਸਜ਼ਾ ਭੁਗਤਦੇ ਹਨ। ਏਦੋਂ ਵੱਧ ਕੇ ਹੋਰ ਸਜ਼ਾ ਹੀ ਕੀ ਹੋਈ? ਜੇ ਉਹ ਪਤਿਤ ਨਾ ਗਰਦਾਨਿਆ ਗਿਆ, ਸੁੱਕੀਆਂ ਪ੍ਰਾਸ਼ਚਿਤੀ ਸਜ਼ਾਵਾਂ ਸਹਿ ਕੇ ਉਹ ਸੁਰਜੀਤ ਨਹੀਂ ਹੋ ਸਕਦਾ। ਸਜ਼ਾਵਾਂ ਡਨ ਵੀ ਉਸ ਨੂੰ ਲੱਗਣਗੇ, ਪਰ ਉਹ ਪਤਿਤ ਦਸ਼ਾ ਤੋਂ ਸੁਰਜੀਤ ਅਮਰੀਤ ਤਦੇ ਹੀ ਹੋਵੇਗਾ ਜੇ ਉਸ ਨੂੰ ਬਹੁੜ ਅੰਮ੍ਰਿਤ ਛਕਾਇਆ ਜਾਵੇਗਾ। ਦੇਖੋ, ਕਰਮ ਕਰਤੂਤੀ ਪਤਿਤ ਕਰਮਾਂ ਦੀ ਇਸ ਅਗਲੇ ਗੁਰਵਾਕ ਵਿਖੇ ਕੈਸੀ ਭਿੰਕਰ ਦਸ਼ਾ ਦਿਖਾਈ ਹੈ। ਜੇ ਕਰਨੀ ਹੋਵੇ ਸ਼ਰਮਿੰਦਾ, ਇਹਾ ਕਮਾਨੀ ਰੀਤ, ਸੰਤ ਕੀ ਨਿੰਦਾ ਸਾਕਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ, ਮਾਇਆ ਮੋਹ ਭੂਲੋ ਅਵਰੈ ਹੀਤ, ਹਰ ਚੰਦੌਰੀ ਬਨਹਰ ਪਾਤ ਰੇ, ਇਹ ਤੁਹਾਰੋ ਬੀਤ ਰਹਾਉ, ਚੰਦਨ ਲੇਪ ਹੋਤ ਦੇਹ ਕੋ, ਸੁਖ ਗਰਦ ਭਸਮ ਸੰਗੀਤ, ਅੰਮ੍ਰਿਤ ਸੰਗ ਨਾਹ ਰੁਚ ਆਵਤ, ਬਿਖੈ ਠਗੌਰੀ ਪ੍ਰੀਤ, ਉੱਤਮ ਸੰਤ ਭਲੇ ਸੰਜੋਗੀ, ਇਸ ਜੁਗ ਮਹਿ ਪਵਿਤ ਪੁਨੀਤ, ਜਾਤ ਅਕਾਰਥ ਜਨਮ ਪਦਾਰਥ, ਕਾਚ ਬਾਦਰੈ ਜੀਤ, ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ, ਗੁਰ ਗਿਆਨ ਅੰਜਨ ਨੇਤ੍ਰ ਦੀਤ, ਸਾਧ ਸੰਗ ਇਨ ਦੁਖ ਤੇ ਨਿਕਸਿਓ, ਨਾਨਕ ਏਕ ਪ੍ਰੀਤ। ਤਨਾਸਰੀ ਮਹਲਾ ਪੰਜਵਾਂ। ਇਸ ਗੁਰਵਾਕ ਤੋਂ ਇਹ ਗੱਲ ਵੀ ਦ੍ਰਿੜ ਹੁੰਦੀ ਹੈ ਕਿ ਕੱਚੋ ਕੰਚਨ ਕਰਨ ਨੂੰ ਗੁਰੂ ਅਤੇ ਗੁਰੂ ਦੀ ਪੰਜੀ ਪਰਮੇਸ਼ਰ ਸਾਧ ਸੰਗ ਅਤੇ ਗੁਰ ਗਿਆਨ ਪਦਾਰਥ ਅੰਮ੍ਰਿਤ ਅਤੇ ਅੰਮ੍ਰਿਤ ਨਾਮ ਹੀ ਸਮਰੱਥ ਹੈ। ਐਸੀ ਪਾਰਸ ਕਲਾ ਵਰਤੇ ਬਾਜੋਂ ਕਾਠ ਲੋਹਾ ਕੰਚਨ ਕਿਵੇਂ ਹੋਏਗਾ? ਬਿਖੈ ਠਗੌਰੀ ਫਾਥੇ ਗਰਦਬ ਗਦੇ ਨੂੰ ਅੰਮ੍ਰਿਤ ਸੰਗ ਰੁਚੀ ਹੀ ਨਹੀਂ ਆਵਣੀ ਜਦੋਂ ਤਾਈ ਉਸ ਦੀ ਬਿਖੇ ਭਸਮ ਸੰਗ ਖਿੱਚੋ ਤਾਣੀ ਮੋਹ ਪ੍ਰੀਤ ਹੈ। ਸਤਿਗੁਰ ਦਾ ਬਹੁੜ ਅੰਮ੍ਰਿਤ ਧਾਰੀ ਸਿੱਖ ਬਣੇ ਬਿਨਾਂ ਅਤੇ ਨਵੇਂ ਸਿਰਿਓ ਅੰਮ੍ਰਿਤ ਦੀ ਜਾਗ ਲੱਗੇ ਬਿਨਾਂ ਉਹ ਇਸ ਮ੍ਰਿਤਕ ਦਸ਼ਾ ਤੋਂ ਕਿਉਂ ਕਰ ਸੁਰਜੀਤ ਹੋ ਸਕਦਾ ਹੈ? ਪਤਿਤ ਕਰਮ ਕਰਨ ਕਰਕੇ ਜਿਸ ਜੀਓ ਤੇ ਮੁਰਦੇ ਹਾਣ ਵਰਤ ਚੁੱਕੀ ਹੋਵੇ, ਉਸ ਨੂੰ ਨਵ ਜਨਮਾ ਕਰਨ ਦੀ ਅਵਸ਼ ਲੋੜ ਹੈ। ਇਹ ਕੇਵਲ ਅੰਮ੍ਰਿਤ ਛਕਾਉਣ ਦੁਆਰਾ ਹੀ ਪੂਰੀ ਹੋ ਸਕਦੀ ਹੈ।